ਕਾਂਡ 14 ਆਪਣੇ ਠੀਕ ਇਕਰਾਰ ਸਿਰ 2 ਦਿਨ ਮਗਰੋਂ ਸਤਵੰਤ ਕੌਰ ਆਪਣੇ ਬਚਨਾਂ ਦੀ ਬੱਧੀ ਫਿਰ ਫਾਤਮਾ ਦੇ ਘਰ ਗੁਪਤ ਰਸਤੇ ਥਾਣੀ ਆਈ। ਫਾਤਮਾ ਨੂੰ ਵੇਖ ਕੇ ਚੰਦ ਚੜ੍ਹ ਗਿਆ। ਕਈ ਵਾਰ ਨੇ ਤੇ ਫੇਰੇ ਗਈ। ਸਤਵੰਤ ਕੌਰ ਨੇ ਵੀ ਹਿੱਤ ਨਾਲ ਵਰਤਾਓ ਕੀਤਾ। ਇਹ ਵੇਲਾ ਸਾਂਝ ਦਾ ਸੀ, ਸੋ ਰਾਤ ਤਾਂ ਬੀਤੀ। ਤੜਕੇ 4 ਵਜੇ ਉੱਠ ਕੇ ਫਾਤਮਾ ਇਸ਼ਨਾਨ ਕਰਕੇ ਸਵੱਛ ਵਸਤਰ ਪਹਿਨ ਕੇ ਚੁੱਪ ਚਪਾਤੀ ਸਤਵੰਤ ਕੌਰ ਪਾਸ ਗਈ। ਅੱਗੇ ਉਹ ਪ੍ਰੇਮ ਦੀ ਪੁਤਲੀ ਆਪਣੇ ਆਪ ਵਿੱਚ ਮਗਨ ਬੈਠੀ ਸੀ। ਇਹ ਵੀ ਪਾਸ ਬੈਠ ਗਈ, ਸਹਿਜੇ ਸਹਿਜੇ ਪਾਠ ਕਰਦੀ ਰਹੀ। ਕੋਈ 5 ਵਜੇ ਸਤਵੰਤ ਕੌਰ ਨੇ ਅੱਖਾਂ ਖੋਲ੍ਹੀਆਂ। ਚਿਹਰਾ ਲਾਲ ਭੱਖ ਭੱਖ ਕਰਦਾ ਸੀ, ਨੇਤਰਾਂ ਦੀ ਜੋਤ ਝੱਲੀ ਨਹੀਂ ਜਾਂਦੀ ਸੀ। ਫਾਤਮਾ ਵੱਲ ਤੱਕ ਕੇ ਬੋਲੀ, ਭੈਣ ਜੀ, ਗੁਰੂ ਨਾਨਕ ਦੇਵ ਜੀ ਨੇ ਕਲਯੁੱਗ ਦੇ ਵਿੱਚ ਇੱਕ ਅਗੰਮ ਦਾ ਖੂਹ ਪੁੱਟਿਆ, ਉਸ ਸੋਮੇ ਪਰ ਸੁੰਦਰ ਮੰਦਰ ਪਵਾਇਆ, ਉਸ ਵਿੱਚ ਜਲ ਦਾ ਸੁੰਦਰ ਹੌਜ ਬਣਾ ਕੇ ਐਸੀ ਕਲਾ ਲਾ ਦਿੱਤੀ ਕਿ ਉਹ ਹੌਜ ਹਰ ਵੇਲੇ ਭਰਪੂਰ ਰਹਿੰਦਾ ਹੈ। ਕੌਲ ਛੰਨੇ ਗੜਵੀਆਂ ਪਾਸ ਧਰੇ ਹਨ ਤਾਂ ਜੋ ਥੱਕਿਆ ਟੁੱਟਿਆ ਦੁਖੀ ਆਵੇ ਸੋ ਪੀ ਕੇ ਸੁਖੀ ਹੋਵੇ। ਸੋ ਜਿਹੜਾ ਕੋਈ ਪਿੱਛੋਂ ਦਾ ਬਲੀ ਇੱਥੇ ਆ ਕੇ ਉਹਨਾਂ ਦੇ ਇਸ ਹੁਕਮ ਪਰ ਖੜ੍ਹਾ ਹੋ ਜਾਵੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਉਹ ਤਾਂ ਆਪ ਉਸ ਪਾਣੀ ਨੂੰ ਪੀਵੇ, ਨਹਾਵੇ, ਉਡਾਵੇ, ਕੁਝ ਕਰੇ, ਉਸਦੇ ਵੱਸ ਸਭੋ ਕੁਝ ਹੈ। ਪਰ ਐਸਾ ਜੀਵ ਕਰੋੜਾਂ ਵਿੱਚ ਕੋਈ ਹੁੰਦਾ ਹੈ। ਦੂਸਰੇ ਹਮਾਤੜ ਜੀਵਾਂ ਲਈ ਸਤ ਸੰਗਤ ਦੀ ਸਹਾਇਤਾ ਦੀ ਲੋੜ ਹੈ। ਉਹ ਸਤ ਸੰਗਤ ਦੇ ਨਾਲ ਇੱਥੇ ਅੱਪੜਦੇ ਹਨ। ਸਤ ਸੰਗਤ ਉਹਨਾਂ ਨੂੰ ਕੌਲ ਭਰ ਭਰ ਕੇ ਪਿਲਾਉਂਦੀ ਹੈ, ਅਰ ਸਨੇ ਸਨੇ ਉਹ ਰਸਲੀਨ ਅਤੇ ਰਜਾ ਪਰ ਖੜ੍ਹੇ ਹੋ ਜਾਂਦੇ ਹਨ। ਸੋ ਗੁਰੂ ਤਾਂ ਗੁਰੂ ਨਾਨਕ ਦੇਵ ਜੀ ਹਨ, ਧੁਰਾਂ ਦੇ ਗੁਰੂ ਹਨ, ਅਕਾਲ ਪੁਰਖ ਦੇ ਸਾਜੇ ਨਿਵਾਜੇ ਗੁਰੂ ਗੋਬਿੰਦ ਰੂਪ ਹਨ। ਮਾਲਕ ਰੱਖਿਅਕ ਉਹ ਹਨ। ਮੇਰਾ ਤੇਰਾ ਸੰਬੰਧ ਸਤਸੰਗਤ ਦਾ ਹੈ। ਜੇਕਰ ਸਤਸੰਗਤ ਵਿੱਚੋਂ ਮੈਂ ਕਿਰਤਾਰਥ ਹੋਈ ਹਾਂ, ਇੱਕੁਰ ਹੀ ਤੂੰ ਹੁੰਦੀ ਹੈ। ਜੋ ਪਿਆਲਾ ਮੈਨੂੰ ਖੁੱਲ੍ਹੇ ਦਿਲ ਪੀਣ ਨੂੰ ਸਤਸੰਗਤ ਵੱਲੋਂ ਦਿੱਤਾ ਗਿਆ ਸੀ, ਉਹ ਪਿਆਲਾ ਤੈਨੂੰ ਮੈਂ ਦਿੰਦੀ ਹਾਂ। ਗੁਰੂ ਨਾਨਕ ਦੀ ਦਾਤ ਅਤੁੱਟ ਹੈ। ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ, ਫਿਰ ਲੇਖਾ ਮੂਲ ਨਾ ਲਇਆ। ਖਾਵ ਹੈ ਖਰਚ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਤੋਂ ਜਾਈ। ਸੋ ਉਹ ਪਿਆਲਾ ਤੁਹਾਡੇ ਲਈ ਹਾਜ਼ਰ ਹੈ, ਪੀਓ, ਦਿਨ ਰਾਤ ਪੀਓ, ਅਰ ਸਦਾ ਖੀਵੇ ਬਣੇ ਰਹੋ। ਇਹ ਕਹਿ ਕੇ ਸਤਵੰਤ ਕੌਰ ਨੇ ਖਾਲਸੇ ਵਿੱਚ ਅੰਮ੍ਰਿਤ ਦੀ ਮਰਿਆਦਾ ਦਾ ਵੇਰਵਾ ਦੱਸਿਆ, ਫਿਰ ਸਮਝਾਇਆ ਕਿ ਉਹ ਮਰਿਆਦਾ ਤੇਰੇ ਲਈ ਹੋ ਸਕਣੀ ਕਠਿਨ ਹੈ, ਇਸ ਕਰਕੇ ਹਾਲੇ ਮੈਂ ਤੈਨੂੰ ਨਾਮ ਵਿੱਚ ਲਾ ਦਿੰਦੀ ਹਾਂ। ਉਹ ਸਮਾਂ ਵੀ ਗੁਰੂ ਲੈ ਆਵੇਗਾ ਜਦ ਸਹਿਜਧਾਰੀਆਂ ਨੂੰ ਸਾਡੇ ਵਿੱਚ ਨਾਮ ਦੀ ਦਾਤ ਮਿਲ ਜਾਵੇਗੀ। ਇਹ ਕਹਿ ਕੇ ਸਤਵੰਤ ਕੌਰ ਨੇ ਉਸਨੂੰ ਫਿਰ ਵਾਹਿਗੁਰੂ ਜੀ ਦੇ ਨਾਮ ਸਿਮਰਨ ਵਿੱਚ ਲਾ ਦਿੱਤਾ। ਫਾਤਮਾ ਅੱਗੇ ਜਪਜੀ ਸਾਹਿਬ ਦਾ ਪਾਠ ਕਰਦੀ ਸੀ ਅਤੇ ਮੂਲ ਮੰਤਰ ਦਾ ਜਾਪ ਕਰਦੀ ਸੀ। ਸਤਵੰਤ ਕੌਰ, ਫਾਤਮਾ ਬੀਬੀ, ਸਾਡਾ ਮਨ ਸੋਚਾਂ ਵਿੱਚ ਰਹਿੰਦਾ ਹੈ, ਜਿਹੀਆਂ ਸੋਚਾਂ ਤਿਹਾ ਸੁਭਾਵ, ਜਾਂ ਜਿਹਾ ਸੁਭਾਵ ਤੇਹੀ ਸੋਚ। ਸਾਡਾ ਸੁਭਾਵ ਚੰਗਾ ਨਹੀਂ। ਜੇ ਅਸੀਂ ਚੰਗੇ ਤੋਂ ਚੰਗੇ ਅਰਥਾਤ ਪਰਮੇਸ਼ਰ ਦੀ ਸੋਚ ਹਰ ਵੇਲੇ ਰੱਖੀਏ, ਅਸੀਂ ਚੰਗੇ ਹੋ ਜਾਵਾਂਗੇ। ਸੋ ਸਾਡੀ ਸੋਚ ਵਿੱਚ ਸਦਾ ਰੱਬ ਰਹੇ, ਅਰਥਾਤ ਅਸੀਂ ਰੱਬ ਨੂੰ ਯਾਦ ਰੱਖੀਏ, ਸਿਮਰਦੇ ਰਹੀਏ। ਗੁਰਾਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਮਨ ਕਰਕੇ ਅਸੀਂ ਸਿਮਰਨ ਵਿੱਚ ਰਹਿ ਨਹੀਂ ਸਕਦੇ ਤਾਂ ਅਸੀਂ ਪਰਮੇਸ਼ਰ ਦੇ ਨਾਮ ਦਾ ਜਪ ਕਰੀਏ। ਜਪ ਕਰਨ ਨਾਲ ਨਾਮ ਸਿਮਰਨ ਵਿੱਚ ਆ ਜਾਂਦਾ ਹੈ। ਸੋ ਤੁਸੀਂ ਪਰਮੇਸ਼ਰ ਦਾ ਨਾਮ ਜੋ ਮੈਂ ਦੱਸਿਆ ਹੈ, ਵਾਹਿਗੁਰੂ, ਇਸ ਦਾ ਜਪ ਕਰਨਾ ਹੈ। ਰਸਨਾ ਨਾਲ ਜਪਣ ਨੂੰ ਨਾਮ ਜਪਣਾ ਕਹਿੰਦੇ ਹਨ। ਧਿਆਨ ਜਾਂ ਖਿਆਲ ਜਾਂ ਤਵੱਜੋ ਇਸੇ ਨਾਮ ਵਿੱਚ ਰੱਖਣੀ ਹੈ। ਹੋਰ ਸੋਚਾਂ ਵਿੱਚ ਜਾਂਦੇ ਮਨ ਨੂੰ ਵਰਜਦੇ ਰਹਿਣਾ ਹੈ। ਇਉਂ ਜਪ ਨਾਲ ਸਾਈਂ ਦੀ ਯਾਦ ਘਰ ਅੰਦਰ ਕਰ ਲਏਗੀ। ਇਉਂ ਜਪ ਨਾਲ ਸਾਈਂ ਦੀ ਯਾਦ ਅੰਦਰ ਕਰ ਲਏਗੀ। ਇਸ ਦਾ ਅਸਰ ਇਹ ਹੋਵੇਗਾ ਕਿ ਮਨ ਆਪੇ ਵਿੱਚ ਜੁੜੇਗਾ, ਰੱਬ ਦੀ ਹੈ ਅੰਦਰ ਪ੍ਰਤੀਤ ਹੋਇਆ ਕਰੇਗੀ। ਮਨ ਇੰਦਰੀਆਂ ਨੂੰ ਬਾਹਰ ਤਾਵ ਨੂੰ ਵਰਜੇਗਾ ਅਤੇ ਸਰੀਰਕ ਰਸ ਜ਼ੋਰ ਘੱਟ ਪਾ ਸਕਿਆ ਕਰਨਗੇ। ਫਿਰ ਇੱਕ ਸਵੱਛਤਾ ਜੈਸੀ ਅੰਦਰ ਭਾਸੇਗੀ। ਆਪਾਂ ਨਿਰਮਲ ਨਿਰਮਲ ਅਤੇ ਸੋਹਣਾ ਸੋਹਣਾ ਲੱਗੇਗਾ। ਅੰਤ ਨੂੰ ਵਾਹਿਗੁਰੂ ਦੇ ਨਾਮ ਰਸ ਦੀ ਲਖਤਾ ਹੋਣ ਲੱਗ ਜਾਏਗੀ। ਇਹ ਕਾਲ ਤੇਰੀ ਥਾਂ ਪਵੇਗੀ, ਕਰਤਾਰ ਕਿਰਪਾ ਕਰੇਗਾ। ਔਰ ਮੈਨੂੰ ਭਰੋਸਾ ਹੈ ਕਿ ਫਿਰ ਅੰਮ੍ਰਿਤ ਛਕਾ ਕੇ ਤੈਨੂੰ ਸਿੱਖੀ ਦਾਨ ਪ੍ਰਾਪਤ ਹੋਵੇਗਾ। ਤੇਰਾ ਜਨਮ ਕਿਸ ਕੁੱਲ ਵਿੱਚ? ਤੇਰਾ ਪਤੀ ਅਨਮਤੀ, ਵਾਸ ਅਨਮਤ ਵਿੱਚ, ਅੰਮ੍ਰਿਤ। ਪਰ ਅੱਛਾ, ਸਮਾਂ ਗੁਰੂ ਜੀ ਲਿਆਉਣ ਕਿ ਤੇਰੀ ਦਰਗਾਹ ਵਿੱਚ ਪੂਰੀ ਪੈ ਜਾਵੇਗੀ। ਜੋ ਕੁਝ ਦੱਸਿਆ ਹੈ ਸੰਭਾਲ ਕੇ ਰੱਖੀ। ਬੀਜ ਦਾ ਦਾਣਾ ਚੁਰਾਹੇ ਵਿੱਚ ਰੁਲਦਾ ਕੌਡੀ ਨੂੰ ਨਹੀਂ ਵਿਕਦਾ, ਪਰ ਧਰਤੀ ਵਿੱਚ ਜਾ ਕੇ ਅਤੇ ਪਾਣੀ ਪਾ ਕੇ ਉਹ ਦਾਣਾ ਬੂਟਾ ਬਣਦਾ ਹੈ ਅਤੇ ਫੈਲਦਾ ਹੈ। ਇੱਕੁਰ ਹੀ ਗੁਰੂ ਨਾਨਕ ਦੇਵ ਦੀ ਦਾਤ ਦੀ ਕਠੋਰ ਲੋਕ ਕਦਰ ਨਹੀਂ ਕਰਦੇ, ਪਰ ਅਧਿਕਾਰੀ ਹਿਰਦੇ ਅਸਥਾਨਾਂ ਵਿੱਚ ਜੰਮ ਕੇ ਉਹ ਫਿਰ ਅੰਮ੍ਰਿਤਾ ਬ੍ਰਿਸ਼ ਹੋ ਜਾਂਦਾ ਹੈ। ਅਸਲ ਕਲਪ ਬ੍ਰਿਸ਼ ਇਹੋ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕੁਝ ਲੁਕੋ ਕੇ ਨਹੀਂ ਰੱਖਿਆ, ਔਰ ਨਾ ਹੀ ਸਤਸੰਗ ਵਿੱਚ ਕੋਈ ਲੁਕੋ ਹੈ। ਇਹ ਪ੍ਰਗਟ ਪਦਾਰਥ ਆਪਣੀ ਪ੍ਰਗਟਤਾਈ ਦੀ ਬਹੁਲਤਾ ਵਿੱਚ ਹੀ ਗੁੰਮ ਹੈ। ਜੈਸੇ ਬਿਜਲੀ ਦੇ ਅਤਿਅੰਤ ਤੇਜ਼ ਝੱਲ ਕੇ ਵਿੱਚ ਅੱਖਾਂ ਮਿਟ ਜਾਂਦੀਆਂ ਹਨ, ਐਸੇ ਪਦਾਰਥ ਨੂੰ ਜੋ ਲੋਕ ਮੂਰਖਾਂ ਦੀ ਹਾਸੀ ਵਿੱਚ ਲਿਆਉਂਦੇ ਹਨ ਉਹ ਗੁਰੂ ਪਰਮੇਸ਼ਰ ਦੀ ਬੇਅਦਬੀ ਕਰਦੇ ਹਨ। ਕੁਝ ਚਿਰ ਤੱਕ ਹੁਣ ਦਵੱਲੀ ਚੁੱਪ ਰਹੀ। ਫਿਰ ਸਤਵੰਤ ਕੌਰ ਨੇ ਫਾਰਸੀ ਬੋਲੀ ਵਿੱਚ ਉਲਟਾ ਕੇ ਹੇਠ ਲਿਖਿਆ ਪ੍ਰਸ਼ਨੋਤਰ ਭਾਈ ਨੰਦ ਲਾਲ ਜੀ ਦਾ, ਜੋ ਲਿਖਵਾ ਕੇ ਨਾਲ ਲਿਆਈ ਸੀ ਉਸ ਨੂੰ ਦੇ ਦਿੱਤਾ ਅਤੇ ਤਾਕੀਦ ਕਰ ਦਿੱਤੀ ਕਿ ਤੇਰਾ ਆਗੂ ਅਤੇ ਸਹਾਈ ਇਹ ਉਪਦੇਸ਼ ਰਹੇਗਾ। ਸ੍ਰੀ ਗੁਰ ਵਾਕਨ ਕੋ ਧੱਜ ਕੇ ਪੁਨ ਔਰਨ ਵਾਕ ਹਿਰਦੇ ਜੋ ਲਿਆਵੈ, ਲੋਕ ਪਰਲੋਕ ਸੋ ਠੌਰ ਨਹੀਂ ਤਿੰਨ, ਸੋ ਨਰਕਾਂਤਰ ਬੀਚ ਭਰਮਾਵੈ। ਤਾਂ ਨਰ ਸੋ ਯਮ ਧਾਮ ਭਰੋ, ਦਿਨ ਰਾਤ ਹਮੇਸ਼ਾ ਹੈ ਸੋ ਦੁੱਖ ਪਾਵੈ, ਆਵਨ ਜਾਵਨ ਬੀਚ ਫਿਰੈ, ਯਮ ਕੀ ਸਦ ਹੀ ਪੁਨ ਚੋਟਨ ਖਾਵੈ। ਗੁਰਮੁਖ ਰਹਿਤ ਸੁਨਹੋ ਮੇਰੇ ਮੀਤ, ਪ੍ਰਭਾਤੇ ਉੱਠ ਕਰ ਹਿਤ ਚੀਤ, ਵਾਹਿਗੁਰੂ ਪੁਨ ਮੰਤਰ ਸੋ ਜਾਪ, ਕਰ ਇਸ਼ਨਾਨ ਪੜ੍ਹੇ ਜਪ ਜਾਪ। ਸੰਧਿਆ ਸਮੇਂ ਸੁਨੇ ਰਹਿਰਾਸ, ਕੀਰਤਨ ਕਥਾ ਸੁਨੇ ਹਰਜਾਸ, ਇਨ ਮੈਂ ਨੇਮ ਜੋ ਏਕ ਕਰਾਏ, ਸੋ ਸਿੱਖ ਅਮਰਪੁਰੀ ਮਹਿ ਜਾਏ। ਤੀਨ ਰੂਪ ਹੈ ਮੋਹੇ ਕੇ, ਸੁਨੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ, ਕਹੋ ਤੁਹੇ ਸਮਝਾਏ। ਏਕ ਰੂਪ ਤਹਿ ਗੁਣ ਤੇ ਪਰੇ, ਨੇਤ ਨੇਤ ਜਹਿ ਨਿਗਮ ਉਚਰੇ, ਘਟ ਘਟ ਵਿਆਪਕ ਅੰਤਰਜਾਮੀ, ਪੂਰ ਰਹੇ ਹੋ ਜੋ ਜਲ ਘਟ ਪਾਨੀ। ਦੂਸਰ ਰੂਪ ਗ੍ਰੰਥ ਜੀ ਜਾਨ ਹੋ, ਆਪਣ ਅੰਗ ਮੇਰੇ ਕਰ ਮਨ ਹੋ, ਰੋਮ ਰੋਮ ਅੱਖਰ ਸੋ ਲਹੋ, ਬਾਤ ਯੁਥਾਰਥ ਤੁਮ ਸੋ ਕਹੋ। ਸ਼ਬਦ ਸੁਣੋ ਗੁਰ ਹਿਤ ਚਿਤ ਲਾਏ, ਗਿਆਨ ਸ਼ਬਦ ਗੁਰ ਸੁਨੇ ਸੁਨਾਏ, ਜੋ ਮਮ ਸਾਥ ਚਾਹੇ ਕਰ ਬਾਤ, ਪੜ੍ਹੈ ਗ੍ਰੰਥ ਵਿਚਾਰ ਹੈ ਸਾਥ। ਤੀਸਰ ਰੂਪ ਸਿੱਖ ਹੈ ਮੋਰ, ਗੁਰਬਾਣੀ ਰਥ ਚਿੰਨ ਨਿਸਪੋਰ, ਵਿਸ਼ਵ ਪ੍ਰੀਤ ਗੁਰ ਸ਼ਬਦ ਜੋ ਧਰੈ, ਗੁਰ ਕਾ ਦਰਸ਼ਨ ਨਿਤ ਉੱਠ ਕਰੇ, ਗੁਰਦੁਆਰਨ ਕਾ ਦਰਸ਼ਨ ਕਰੇ, ਪਰ ਧਾਰਾ ਕਾ ਤਿਆਗਨ ਧਰੇ। ਗੁਰਸਿੱਖ ਸੇਵ ਕਰੇ ਚਿਤ ਲਾਏ, ਆਪਾ ਪਰਕਾ ਸਗਲ ਮਿਟਾਏ, ਐਸੇ ਗੁਰਸਿੱਖ ਸੇਵਕੀ ਮੋਹਿ ਪਹੁੰਚੇ ਆਏ, ਸੁਨਹੋ ਆਨੰਦ ਚਿਤ ਦੇ ਕੇ ਮੁਕਤ ਬੈਕੁੰਠੇ ਜਾਏ। ਫਾਤਮਾ ਭਗਵਾਨ ਦੇ ਧੰਨ ਭਾਗ ਜੋ ਹੁਣ ਤਿੰਨ ਪਦਾਰਥਾਂ ਦੀ ਮਾਲਕ ਹੋ ਗਈ। ਇੱਕ ਤਾਂ ਬਾਣੀ ਅਤੇ ਮੂਲ ਮੰਤਰ ਦੀ ਗਿਆਤਾ ਆ ਗਈ, ਦੂਜਾ ਗੁਰਮੰਤਰ ਅਰਥਾਤ ਨਾਮ ਦੀ ਘਾਲ ਮਿਲ ਗਈ, ਤੀਜੇ ਰਹਿਤ ਸਿੱਖੀ ਦੀ ਮਲੂਮ ਹੋ ਗਈ। ਫਾਤਮਾ ਪਰਮਾਰਥ ਦੇ ਰਾਹੇ ਪੈ ਗਈ ਅਤੇ ਸਾਈਂ ਵਿੱਚ ਯਾਦ ਨੂੰ ਲਗਾਈ ਰੱਖਣ ਵਾਲਾ ਨਾਮ ਦਾ ਅਭਿਆਸ ਫਾਤਮਾ ਨੂੰ ਪ੍ਰਾਪਤ ਹੋ ਗਿਆ। ਹਾਂ, ਅੰਤਰ ਆਤਮੇ ਜਗਤ ਦੇ ਮੂਲ ਨਾਲ ਲੱਗੇ ਰਹਿਣ ਵਾਲਾ ਰੁੱਖ ਉਸਨੂੰ ਮਿਲ ਗਿਆ। ਸਤਵੰਤ ਨੇ ਫਿਰ ਇਹਨਾਂ ਤਿੰਨ ਦਾਤਾਂ ਤੋਂ ਰੱਖਿਆ ਕਰਨ ਹਿੱਤ ਤਿੰਨ ਸ਼ਸਤਰ ਵੀ ਦੱਸ ਦਿੱਤੇ। ਇੱਕ ਬਾਣੀ ਜਾਂ ਨਿਤਨੇਮ, ਦੂਜੇ ਬੇਨਤੀ ਦੀ ਜਾਚ, ਤੀਸਰੇ ਸ਼ੁਕਰ ਦਾ ਸੁਭਾਵ। ਫਾਤਮਾ ਨੂੰ ਉਸਨੇ ਇਹ ਵੀ ਸਮਝਾ ਦਿੱਤਾ ਕਿ ਯਾਦ ਰੱਖਣਾ ਪਿਆਰੇ ਵਾਹਿਗੁਰੂ ਨੂੰ, ਉਸ ਨਾਲ ਪ੍ਰੇਮ ਵਿੱਚ ਰਹਿਣਾ ਹੈ, ਮਾਨੋ ਮਿਲੇ ਰਹਿਣਾ ਹੈ, ਪਰ ਯਾਦ ਰੱਖਣਾ ਇੱਕ ਸੂਖਮ ਗਤੀ ਹੈ। ਇਸ ਸੂਖਮ ਗਤੀ ਨੂੰ ਪਾਉਣ ਲਈ ਨਾਮ ਜਪੀਦਾ ਹੈ। ਨਾਮ ਜੀਭ ਤੋਂ ਜਪਿਆਂ ਸਹਿਜੇ ਮਨ ਨੂੰ ਇਕਾਗਰਤਾ ਵਿੱਚ ਲਿਜਾਂਦਾ ਹੈ। ਇਸ ਤਰ੍ਹਾਂ ਜਪਿਆ ਨਾਮ ਆਪੇ ਪ੍ਰਾਣਾਂ ਵਿੱਚ ਪ੍ਰਵੇਸ਼ ਕਰਦਾ ਹੈ, ਫਿਰ ਦਿਲ ਵਿੱਚ ਜਾ ਕੇ ਸਦਾ ਯਾਦ ਦਾ ਰੂਪ ਧਾਰ ਲੈਂਦਾ ਹੈ, ਫਿਰ ਇਉਂ ਜਾਪਦਾ ਹੈ ਕਿ ਲੂੰ ਲੂੰ ਵਿੱਚ ਸਿਮਰਨ ਹੈ, ਫਿਰ ਇਉਂ ਕਿ ਧਰਤੀ ਆਕਾਸ਼ ਸਾਰੇ ਨਾਮ ਵਿਆਪਕ ਹੈ। ਪਰ ਹਾਂ, ਮੂਲ ਨਾਮ ਜਾਪਣਾ ਹੈ। ਰਸਨਾ ਜਪੇ ਨ ਨਾਮ, ਤਿਲ ਤਿਲ ਕਰ ਕੱਟੀਐ, ਹਰੇ ਹਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋਂ ਦਿਨ ਘਟੀਐ। ਰਸਨਾ ਦੇ ਜਾਪ ਨੂੰ ਸਾਰੇ ਫਲ ਲੱਗਦੇ ਹਨ, ਇਸ ਨੂੰ ਛੱਡਣਾ ਨਹੀਂ ਚਾਹੀਏ। ਇੱਥੋਂ ਨਾਮ ਆਪੇ ਹਿਰਦੇ ਪ੍ਰਾਣਾਂ ਵਿੱਚ ਜਾਂਦਾ ਹੈ। ਇਸ ਪ੍ਰਕਾਰ ਫਾਤਮਾ ਜਦ ਜਾਣ ਲੱਗੀ ਤਦ ਗੁਰਮੁਖ ਗਾਢੀ ਰਾਹ ਚਲਾਇਆ ਪਰ ਪੱਕੀ ਤਰਾਊ ਬਣ ਗਈ। ਪਿਆਰੇ ਖਾਲਸਾ ਜੀ, ਪਰਸਪਰ ਹਮਦਰਦੀ ਦੇ ਅਸੂਲ ਨੂੰ ਸਮਝ ਕੇ ਅਧਿਕਾਰੀ ਭਰਾਵਾਂ ਨਾਲ ਰਲ ਵਰਤੋ, ਭੇਖ ਤੋਂ ਬਚੋ, ਭਰਮ ਨਾ ਕਰੋ, ਨਾ ਭਰਮ ਵਿੱਚ ਪਵੋ। ਯਥਾ ਗੁਰੂ ਜੀ ਦੇ ਨਿੱਜ ਕਵੀ ਸੈਨਾਪਤ ਨੇ ਗੁਰਸ਼ੋਭਾ ਵਿੱਚ ਲਿਖਿਆ ਹੈ, ਖਾਲਸਾ ਖਾਸ ਕਹਾਵੈ ਸੋਈ, ਜਾਂ ਕਹਿ ਹਿਰਦੈ ਭਰਮ ਨਾ ਹੋਈ, ਭਰਮ ਭੇਖ 'ਤੇ ਰਹੇ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਦੂਜੇ ਪਾਸੇ ਅੱਜ ਕੱਲ੍ਹ ਸਤਸੰਗ ਤੋਂ ਨਫ਼ਰਤ ਅਤੇ ਆਪੇ ਤੀਸ ਮਾਰਖਾਂ ਬਣ ਬੈਠਣ ਦੀ ਆਕੜ ਆ ਰਹੀ ਹੈ। ਨਾਮ ਰਸੀਏ ਕਰਨੀ ਵਾਲੇ, ਕਣੀ ਵਾਲੇ ਦੀ ਕਦਰ ਨਹੀਂ, ਖੋਟੇ ਕਰਮੀ ਅਤੇ ਉੱਚ ਕਰਨੀ ਵਾਲੇ ਨੂੰ ਇੱਕ ਬਰਾਬਰ ਸਮਝਣੇ ਦੀ ਭੁੱਲ ਵਾਪਰ ਰਹੀ ਹੈ। ਸ਼ੁਭ ਸੰਗਤ ਦੀ ਢੂੰਡ ਨਹੀਂ, ਇਹਨਾਂ ਭੁੱਲਾਂ ਨਾਲ ਸਿੱਖੀ ਜੀਵਨ ਘਟ ਰਿਹਾ ਹੈ ਅਤੇ ਪੰਥ ਦੀ ਰੂਹਾਨੀਅਤ ਤਬਾਹ ਹੋ ਰਹੀ ਹੈ। ਦੂਜੇ ਪਾਸੇ ਮਾਮੂਲੀ ਜੀਵ ਥੋੜ੍ਹੀ ਘਾਲ ਜਾਂ ਸਮਝ ਦੇ ਮਗਰੋਂ ਦਸਾਂ ਪਾਤਸ਼ਾਹੀਆਂ ਦੀ ਤੁਲਤਾ ਦਾ ਦਾਅਵਾ ਕਰਦੇ ਹਨ, ਗੁਰੂ ਸਾਹਿਬ ਤੋਂ ਦੂਰੀ 'ਤੇ ਲੈ ਜਾਂਦੇ ਹਨ। ਐਸੇ ਭੇਖਧਾਰੀਆਂ ਅਤੇ ਪਾਜ ਵਾਲਿਆਂ ਤੋਂ ਬਚਣਾ ਲੋੜੀਏ। ਗੁਰਮੁਖ ਦਾ ਮੇਲ, ਸਾਧ ਦਾ ਸੰਗ ਸਦਾ ਚੰਗਾ ਹੈ, ਸਦਾ ਮੰਗੋ। ਫਾਤਮਾ ਹੁਣ ਕ੍ਰਿਤ ਕ੍ਰਿਤ ਹੋ ਗਈ, ਦਿਨ ਹੁਣ ਚੜ੍ਹਨੇ ਵਾਲਾ ਸੀ, ਇਸ ਕਰਕੇ ਫਾਤਮਾ ਦਾ ਘਰ ਵਿੱਚ ਸਭ ਦੇ ਜਾਗਣ ਤੋਂ ਪਹਿਲਾਂ ਵੜ ਜਾਣਾ ਜ਼ਰੂਰੀ ਸੀ। ਸੋ ਹੁਣ ਉੱਠੀ ਕੈਸੇ ਆਨੰਦ ਨੂੰ ਅਨੁਭਵ ਕਰ ਰਹੀ ਹੈ, ਔਰ ਉਸ ਤੋਂ ਕੈਸਾ ਸ਼ੁਕਰ ਦਾ ਸੋਮਾ ਫੁੱਟਿਆ ਹੈ। ਨੇਤਰ ਜਲ ਨਾਲ ਭਰ ਗਏ, ਸਰੀਰ ਪਰ ਲੂੰ ਖੜ੍ਹੇ ਹੋ ਗਏ, ਔਰ ਬੇਵਸੇ ਹੋ ਕੇ ਸਤਵੰਤ ਦੇ ਚਰਨਾਂ ਪਰ ਡਿੱਗ ਪਈ। ਸਤਵੰਤ ਨੇ ਬੜੀ ਛੇਤੀ ਚੁੱਕਿਆ ਔਰ ਗਲਵੱਕੜੀ ਪਾ ਕੇ ਕਿਹਾ, ਬੀਬੀ ਤੂੰ ਜੋ ਮੇਰੀ ਸੱਜਣ ਹੈ, ਤਾਂ ਸੱਜਣ ਲਈ ਸੱਜਣ ਦੀ ਰੁਚੀ ਤੋਂ ਉਪਰਾ ਕੰਮ ਨਹੀਂ ਕਰੀਦਾ। ਤਕੜੀ ਹੋ, ਨਾਮ ਜਪ, ਕਰਨੀ ਪ੍ਰਵਾਨ, ਕਰਨੀ ਪ੍ਰਵਾਨ। ਇਹ ਸੁਣ ਕੇ ਫਾਤਮਾ ਨੇ ਹੋਰ ਵੀ ਨੀਵੀਂ ਹੋ ਕੇ ਮਾਫ਼ੀ ਮੰਗੀ ਅਤੇ ਕਿਹਾ ਕਿ ਪਿਆਰ ਅਤੇ ਸ਼ੁਕਰ ਦੇ ਵਲਵਲੇ ਕਈ ਬੇਅਦਬੀਆਂ ਕਰਾ ਦਿੰਦੇ ਹਨ। ਸੱਜਣੀ, ਦਿਲ ਦੀਆਂ ਲੱਗੀਆਂ ਦੇ ਮਾਮਲੇ ਨਿਆਰੇ ਜੋ ਹੋਏ। ਕੁਛ ਚਿਰ ਮਗਰੋਂ ਫਾਤਮਾ ਤਾਂ ਚਲੀ ਗਈ ਅਤੇ ਸਤਵੰਤ ਕੌਰ ਹੁਣ ਤੁਰਨ ਦੇ ਆਹਰ ਸੋਚਣ ਲੱਗੀ। ਇਸ ਵੇਲੇ ਉਸਨੂੰ ਕੁਝ ਕੁ ਮੋਹ ਫਾਤਮਾ ਦਾ ਫੁਰ ਪਿਆ। ਤਦ ਆਪਣੇ ਮਨ ਨੂੰ ਸਮਝਾਉਣ ਲੱਗੀ, ਹੇ ਮਨ, ਇਹ ਮੋਹ ਹਾਨੀ ਦਾ ਮੂਲ ਹੈ। ਇਸੇ ਪਰ ਕਬੀਰ ਜੀ ਦਾ ਵਾਕ ਹੈ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਮੀਤ, ਚਾਲੇ ਥੇ ਹਰ ਮਿਲਣ ਕਹੁ, ਵੀਚੇ ਅਟਕਿਓ ਚੀਤ। ਹੇ ਮਨ, ਮੈਨੂੰ ਜੇ ਪਿਆਰ ਨਾ ਫੁਰਦਾ ਤਾਂ ਇਸਦਾ ਭਲਾ ਕਿੱਕੂ ਹੁੰਦਾ। ਪ੍ਰੇਮ ਤਾਂ ਫੁਰਿਆ ਮਾੜਾ ਨਹੀਂ, ਪਰ ਮੈਨੂੰ ਹੋਮੇ ਅਤੇ ਮੋਹ ਨਾ ਫੁਰੇ। ਇਸ ਤਰ੍ਹਾਂ ਵਿਚਾਰ ਨਾਲ ਸਤਵੰਤ ਨੇ ਗੁਰੂ ਨਾਨਕ ਦੇਵ ਜੀ ਦੇ ਪਿਆਰ ਵਿੱਚ ਉਛਾਲ ਖਾਧਾ ਅਤੇ ਜੋ ਉਪਕਾਰ ਕੀਤਾ ਸੀ ਉਸਨੂੰ ਗੁਰੂ ਕੇ ਹੁਕਮ ਵਿੱਚ ਪੂਰਾ ਕਰਨਾ ਆਪਣਾ ਫਰਜ਼ ਸਮਝ ਲਿਆ। ਉਹ ਧੰਨ ਗੁਰੂ ਨਾਨਕ ਦੀ ਧੁਨ ਵਿੱਚ ਮਗਨ ਹੋ ਕੇ ਉੱਚੀ ਹੋ ਗਈ ਅਤੇ ਗੁਰੂ ਚਰਨਾਂ ਨੂੰ ਚੰਬੜ ਕੇ ਉਸ ਪ੍ਰੇਮ ਵਿੱਚ ਉਛਲੀ ਕਿ ਸਾਰੇ ਪਿਆਰ ਨੀਵੇਂ ਰਹਿ ਗਏ। ਕੁਝ ਦਿਨ ਸਤਵੰਤ ਕੌਰ ਉੱਥੇ ਰਹੀ, ਫਿਰ ਫਾਤਮਾ ਦਾ ਹਾਲ ਦੇਖਦੀ ਰਹੀ ਕਿ ਜੋ ਰੰਗ ਉਸਨੂੰ ਚੜ੍ਹਾਈ ਗਈ ਹੈ ਕਿ ਜੋ ਰੰਗਣ ਉਸਨੂੰ ਚੜ੍ਹਾਈ ਗਈ ਹੈ ਕੀ ਅਸਰ ਕਰਦੀ ਹੈ। ਸੋ ਉਸਨੇ ਡਿੱਠਾ ਕਿ ਅਸਰ ਠੀਕ ਹੋ ਗਿਆ ਹੈ, ਫਾਤਮਾ ਦਾ ਸਿਦਕ ਦਿਨੋਂ ਦਿਨ ਤਰੱਕੀ ਕਰਦਾ ਹੈ, ਬਾਕੀ ਨਾਮ ਦਾ ਪ੍ਰੇਮ ਵੱਧ ਰਿਹਾ ਹੈ, ਈਰਖਾ ਮਾਨ ਛੱਡ ਗਏ ਹਨ, ਹਰ ਵੇਲੇ ਪ੍ਰਸੰਨ ਬਦਨ ਦਿਸਦੀ ਹੈ, ਬੋਲ ਮਿੱਠਾ ਹੋ ਗਿਆ ਹੈ ਅਤੇ ਦਿਲ ਦੀ ਜਮਾਂਦਰੂ ਕਰੜਾਈ ਘੱਟ ਰਹੀ ਹੈ। ਇੱਕ ਹੋਰ ਵਾਅਦਾ ਇਹ ਹੋਇਆ ਕਿ ਪੁੱਤਰ ਨੂੰ ਵੀ ਇਸੇ ਰਸਤੇ ਪਾਉਣੀ ਦੇ ਆਹਰ ਵਿੱਚ ਹੈ, ਉਸਨੂੰ ਤੜਕੇ ਉਠਾਉਂਦੀ ਹੈ ਔਰ ਬੇਨਤੀ ਕਰਨ ਦਾ ਵਲ ਸਿਖਾਉਂਦੀ ਹੈ। ਇੱਥੇ ਹੀ ਬਸ ਨਹੀਂ, ਪਤੀ ਦੇ ਕੰਨੀ ਕਈ ਵਾਰ ਇਹ ਗੱਲ ਵੀ ਪਾ ਦਿੰਦੀ ਹੈ ਕਿ ਕਾਕੇ ਦੇ ਵਾਲ ਕੈਸੇ ਸੋਹਣੇ ਹਨ, ਤੁਸੀਂ ਐਵੇਂ ਕਤਰਾ ਦਿੰਦੇ ਹੋ, ਜੇ ਸਾਰੇ ਵਧਣ ਦਿਓ ਤਾਂ ਕੈਸੇ ਸੋਹਣੇ ਲੱਗਣ। ਉਹ ਕਦੀ ਹੱਸ ਛੱਡਦਾ ਹੈ, ਕਦੀ ਹਾਂ ਕਹਿ ਛੱਡਦਾ ਹੈ। ਕਦੀ ਕੋਈ ਸਿੱਖਾਂ ਦੇ ਰੌਲੇ ਦੀ ਪੰਜਾਬ ਵਿੱਚੋਂ ਖਬਰ ਆਉਂਦੀ ਹੈ, ਤਦ ਖਾਂ ਗੱਲ ਕਰਦਾ ਹੈ ਔਰ ਕੁਝ ਵੱਧ ਘੱਟ ਕਹਿੰਦਾ ਹੈ। ਤਦ ਬੇਵਸੇ ਹੰਝੂ ਫਾਤਮਾ ਦੇ ਨੇਤਰਾਂ ਵਿੱਚ ਆ ਜਾਂਦੇ ਹਨ ਔਰ ਕਹਿੰਦੀ ਹੈ ਕਿ ਕਿਉਂ ਉਹਨਾਂ ਨੂੰ ਐਸਾ ਦੁੱਖ ਦਿੰਦੇ ਹੋ, ਭਲਾ ਜੇ ਕੋਈ ਸਾਨੂੰ ਆ ਕੇ ਇਸੇ ਤਰ੍ਹਾਂ ਸਾਡੇ ਘਰ ਵਿੱਚ ਦੁੱਖ ਦੇਵੇ ਤਾਂ ਅਸੀਂ ਕਿੱਡਾ ਬੁਰਾ ਮੰਨੀਏ। ਇਸ ਤਰ੍ਹਾਂ ਤੁਹਾਨੂੰ ਉਹਨਾਂ ਨੂੰ ਦੁੱਖ ਦੇਣੋਂ ਸੰਗਣਾ ਉਚਿਤ ਹੈ। ਪਾਤਸ਼ਾਹਾਂ ਨੂੰ ਚਾਹੀਦਾ ਹੈ ਕਿ ਆਪਣੇ ਆਪਣੇ ਦੇਸ਼ ਰਾਜ ਕਰਨ, ਦੂਜੇ ਦਾ ਦੇਸ਼ ਕਿਉਂ ਖੋਣ। ਦੂਜੇ ਦੇਸ਼ ਨਾਲ ਲੜਾਈ ਤਾਂ ਤਦ ਕਰਨੀ ਚਾਹੀਏ ਜਦ ਕੋਈ ਰਾਜਾ ਕਿਸੇ ਦੇਸ਼ ਨੂੰ ਖੋਣ ਜਾ ਪਵੇ। ਹਰ ਦੇਸ਼ 'ਤੇ ਦੇਸ਼ ਦਾ ਆਪਣਾ ਰਾਜਾ ਚਾਹੀਏ, ਜਦੋਂ ਕੋਈ ਕਿਸੇ 'ਤੇ ਜਾ ਪਵੇ ਤਾਂ ਦੂਸਰੇ ਰਾਜੇ ਉਸਦੀ ਰੱਖਿਆ ਕਰਨ। ਕਿਸੇ ਦਾ ਘਰ ਖੋਣਾ, ਕਿਸੇ ਦਾ ਦੇਸ਼ ਖੋਣਾ ਇੱਕ ਬਰਾਬਰ ਪਾਪ ਕਰਮ ਹਨ। ਜੋ ਪਾਤਸ਼ਾਹ ਦੂਸਰੇ ਦੇਸ਼ ਨੂੰ ਗੁਲਾਮੀ ਵਿੱਚ ਪਾਉਂਦਾ ਹੈ ਉਹ ਸਾਰੀ ਦੁਨੀਆ ਦੀ ਸਾਂਝੀ ਤਰੱਕੀ ਦੇ ਰਸਤੇ ਵਿੱਚ ਪੱਥਰ ਰੱਖ ਰਿਹਾ ਹੈ, ਅਰਥਾਤ ਮਨੁੱਖ ਮਾਤਰ ਨੂੰ ਅੱਗੇ ਵਧਣੋਂ ਰੋਕ ਰਿਹਾ ਹੈ। ਗੱਲ ਕੀ, ਇਸ ਪ੍ਰਕਾਰ 2 ਮਹੀਨੇ ਲੰਘ ਗਏ। ਹੁਣ ਸਤਵੰਤ ਨੇ ਨਿਸ਼ਚਾ ਕਰ ਲਿਆ ਕਿ ਬੀਜ ਫਲੇਗਾ, ਮੈਨੂੰ ਹੁਣ ਤੁਰਨਾ ਚਾਹੀਏ, ਸੋ ਤਿਆਰੀ ਕੀਤੀ। ਫਾਤਮਾ ਨੂੰ ਕਹਿ ਦਿੱਤਾ ਕਿ ਹੁਣ ਮੈਂ ਜਾਣਾ ਹੈ। ਉਹ ਕਿੱਥੋਂ ਮੰਨੇ? ਛੇਕੜ ਇੱਕ ਦਿਨ ਉਸਨੂੰ ਕਹਿ ਦਿੱਤਾ ਕਿ ਹੁਣ ਮੈਂ ਕਿਸੇ ਵੇਲੇ ਚੁੱਪ ਕੀਤੀ ਤੁਰ ਜਾਵਾਂਗੀ, ਕਿਉਂਕਿ ਤੁਸੀਂ ਖੁਸ਼ੀ ਨਾਲ ਜਾਣ ਨਹੀਂ ਦਿੰਦੇ। ਫਾਤਮਾ ਬਥੇਰੇ ਜ਼ੋਰ ਲਾ ਰਹੀ ਪਰ ਬੱਦੇ ਕਦੀ ਨਾ ਰਹਿ ਸਕੇ ਪੰਛੀ ਅਤੇ ਦਰਵੇਸ਼, ਸਮਾਂ ਦਾਓ ਜਦ ਫੱਬ ਗਿਆ ਨਿਕਲ ਤੁਰੇ ਪਰਦੇਸ਼। ਸੋ ਇੱਕ ਦਿਨ ਰਾਤ ਦੇ 2 ਵਜੇ ਜਦ ਫਾਤਮਾ ਸੁੱਤੀ ਪਈ ਸੀ, ਸਤਵੰਤ ਕੌਰ ਉੱਠੀ ਔਰ ਮਰਦਾਵਾਂ ਭੇਸ ਕਰਕੇ ਜਿਕਰ ਪਹਿਲੇ ਨਿਕਲੀ ਸੀ, ਹੁਣ ਫਿਰ ਨਿਕਲ ਤੁਰੀ ਉਸ ਘਰ ਵਿੱਚੋਂ ਜਿੱਥੇ ਕੈਦ ਹੋ ਕੇ ਆਈ ਸੀ, ਜਿਨ੍ਹਾਂ ਨੂੰ ਕੈਦੋਂ, ਮੌਤੋਂ ਅਤੇ ਨਰਕੋਂ ਛੁਡਾ ਦਿੱਤਾ ਸੀ। ਸਤਵੰਤ ਕੌਰ ਛੇਕੜ ਦਾ ਗੁੱਛਾ ਅੰਗੂਰਾਂ ਦਾ ਛੱਕ ਕੇ ਆਪਣੇ ਰਸਤੇ ਪਈ। ਫਾਤਮਾ ਨੇ 200 ਮੋਹਰ ਔਰ ਹੋਰ ਮਾਲ ਮਤਾ ਇਸ 'ਤੇ ਅਰਪਣ ਕੀਤਾ ਹੋਇਆ ਸੀ, ਸੋ ਇਹ ਲਹਿੰਦੀ ਨਹੀਂ ਸੀ, ਪਰ ਉਹ ਤਿੰਗੋ ਚੋਰੀ ਸੁੱਟ ਗਈ ਸੀ। ਸੋ ਸਭ ਕੁਛ ਪਿਆ ਛੱਡ ਕੇ ਕੇਵਲ ਆਪਣੇ 2 ਹੱਥ ਅਤੇ ਪੈਰਾਂ ਸਮੇਤ ਸਤਵੰਤ ਕੌਰ ਤੁਰ ਗਈ। ਇੱਥੋਂ ਨਿਕਲ ਕੇ ਸਤਵੰਤ ਕੌਰ ਦੱਬੇ ਪੈਰ ਸਿਕੰਦਰਾਂ ਵਿੱਚ ਅਪੜੀ, ਜਿੱਥੇ ਮਹਾਤਮਾ ਰਹਿੰਦੇ ਸਨ। ਇਹ ਇੱਕ ਖੱਡ ਜਿਹੀ ਦੇ ਵਿੱਚ ਇੱਕ ਟਿੱਬੇ ਜਿਹੇ ਦੇ ਓਹਲੇ ਥਾਂ ਸੀ। ਅੰਦਰ ਵਾਰ ਲੰਘ ਕੇ ਕੁਝ ਹੇਰ ਫੇਰ ਅਤੇ ਮਗਰੋਂ ਇੱਕ ਖੁੱਲ੍ਹੀ ਥਾਂ ਸੀ, ਜਿਸ ਨੂੰ ਪਰਲੇ ਪਾਸੇ ਵੱਲੋਂ ਇੱਕ ਹੋਰ ਐਸਾ ਹੀ ਗੁਪਤ ਜਿਹਾ ਰਸਤਾ ਸੀ। ਜਦ ਸਤਵੰਤ ਕੌਰ ਅੰਦਰ ਗਈ ਤਦ ਕੀ ਦੇਖਦੀ ਹੈ ਕਿ ਨਿੰਮਾ ਜਿਹਾ ਦੀਵਾ ਜਗ ਰਿਹਾ ਹੈ ਔਰ ਮਹਾਤਮਾ ਚੌਂਕੜੀ ਮਾਰੇ ਬੈਠੇ ਹਨ। ਮੱਥਾ ਟੇਕ ਕੇ ਸਤਵੰਤ ਕੌਰ ਪਾਸ ਬੈਠ ਗਈ। ਸਵੇਰ ਸਾਰ ਆਪ ਨੇ ਅੱਖਾਂ ਖੋਲ੍ਹੀਆਂ, ਬੀਬੀ ਨੂੰ ਦੇਖ ਕੇ ਮੁਸਕਰਾਏ, ਫਿਰ ਬੋਲੇ, ਸੋਹਣਾ ਬੱਚੜਾ, ਗੁਰੂ ਕਾ ਕਾਰਜ ਸਵਾਰਾ ਹੀ ਹੈ। ਸਿਰ ਨਿਵਾ ਕੇ ਬੇਹਬਲਤਾ ਨਾਲ ਰੋ ਕੇ ਸਤਵੰਤ ਕੌਰ ਨੇ ਕਿਹਾ, ਮਹਾਰਾਜ ਜੈਸੇ ਆਪ ਦੀ ਪ੍ਰੇਰਨਾ ਸੀ ਹੋ ਗਿਆ, ਨਾਮ ਦੀ ਦਾਤ ਦੇ ਆਈ ਹਾਂ ਜਿਵੇਂ ਆਪ ਨੇ ਦਿੱਤੀ ਸੀ। ਮੇਰੇ ਭੁੱਲ ਕਰ ਬੈਠਣ ਵਿੱਚ ਕੁਝ ਕਸਰ ਤਾਂ ਨਹੀਂ ਸੀ ਰਹਿਣੀ, ਪਰ ਆਪ ਨੇ ਪੂਰਨ ਰੱਖਿਆ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਵਾਕ ਸਹਾਇਤਾ ਕਰਦਾ ਰਿਹਾ, ਕਬੀਰ ਭਾਰ ਪਰਾਈ ਸਿਰ ਚਰੈ ਚੱਲਿਓ ਚਾਹੇ ਬਾਟ, ਆਪਣੇ ਭਾਰ ਹੈ ਨਾ ਡਰੈ ਆਗੇ ਔਕਟ ਘਾਟ, ਵਾਹਿਗੁਰੂ ਨੇ ਹੱਥ ਦੇ ਕੇ ਰੱਖ ਲਿਆ ਹੈ। ਇਹ ਉੱਤਰ ਸੁਣ ਕੇ ਆਪ ਨੇ ਪ੍ਰਸੰਨਤਾ ਪੂਰਵਕ ਕਿਹਾ, ਪੁੱਤਰੀ ਤੂੰ ਧਨ ਹੈ, ਤੇਰਾ ਜਨਮ ਧਨ ਹੈ, ਸਾਡੀ ਸਿੱਖਿਆ ਯਾਦ ਰੱਖੀ, ਭਾਵੇਂ ਪਰਮੇਸ਼ਰ ਦੀ ਪ੍ਰਾਪਤੀ ਤੱਕ ਪਹੁੰਚ ਜਾਵੇਂ ਬੰਦਗੀ ਨਹੀਂ ਛੱਡਣੀ, ਅਤੇ ਪਰਮੇਸ਼ਰ ਦਾ ਨਿਰਮਲ ਭੈ ਦੂਰ ਨਹੀਂ ਕਰਨਾ, ਨਾਮ ਤੋਂ ਕਦੇ ਨਹੀਂ ਉੱਕਣਾ। ਕਲਯੁੱਗ ਵਿੱਚ ਇਹਨਾਂ ਦੋਹਾਂ ਸਾਧਨਾ ਬਿਨਾਂ ਸਾਧ ਮਾਰਿਆ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਹਨ, ਨਾਨਕ ਭੈ ਵਿਣ ਜੋ ਮਰੈ ਮੋਹ ਕਾਲੈ ਉੱਠ ਜਾਏ। ਉਹ ਪਾਰ ਬ੍ਰਹਮ ਦਾ ਨਿਰਮਲ ਭਉ ਸੁੱਖਾਂ ਦਾ ਮੂਲ ਹੈ। ਅਕਸਰ ਮਤਾਂ ਦੇ ਫਕੀਰ ਸਰੂਪ ਦੀ ਪਛਾਣ ਦੇ ਲਾਗੇ ਆ ਕੇ ਜਾਂ ਖਿਆਲ ਕਰਕੇ ਕਿ ਆ ਗਏ ਹਾਂ ਨਿਡਰ ਅਤੇ ਗੁਸਤਾਖ ਹੋ ਜਾਂਦੇ ਹਨ। ਇਹ ਅਸਲ ਵਿੱਚ ਡਿੱਗਣ ਦੇ ਸਮਾਨ ਹੁੰਦੇ ਹਨ। ਉਸ ਵੇਲੇ ਇੱਕ ਅਤਿ ਸੂਖਮ ਹਉਮੈ ਉਵਾਰ ਲੈਂਦੀ ਹੈ, ਜਿਸ ਕਰਕੇ ਪਤਾ ਨਹੀਂ ਲੱਗਦਾ ਕਿ ਮੈਂ ਸਵੈ ਸਰੂਪ ਸਥਿਤ ਹਾਂ ਕਿ ਹਉਮੈ ਦੇ ਇੱਕ ਪਾਰਦਰਸ਼ਕ ਸੂਖਮ ਪਰਦੇ ਵਿੱਚ ਹਾਂ, ਜਿਸ ਪਰਦੇ ਨੂੰ ਮਹਾਰਾਜ ਨੇ ਭੰਭੀਰੀ ਦੇ ਖੰਭ ਨਾਲ ਉਪਮਾ ਦਿੱਤੀ ਹੈ। ਜਦ ਤੱਕ ਦੇਹ ਤਦ ਤੱਕ ਕਰਤਾ ਪੁਰਖ ਦਾ ਅਦਬ ਰੱਖਣਾ ਅਤੇ ਨਿਰਮਲ ਭੈ ਵਾਲਾ ਪ੍ਰੇਮ ਨਾਲ ਕਰਨਾ ਚਾਹੀਏ। ਜਦ ਤੱਕ ਦੇਹ ਤਦ ਤੱਕ ਕਰਤਾ ਪੁਰਖ ਦਾ ਅਦਬ ਰੱਖਣਾ ਅਤੇ ਨਿਰਮਲ ਭੈ ਵਾਲਾ ਪ੍ਰੇਮ ਉਸ ਨਾਲ ਕਰਨਾ ਚਾਹੀਏ। ਸਾਈਂ ਦਾ ਮੇਲ ਤਾਂ ਅਭੈਤਾ ਹੈ, ਪਰ ਹੋਮੈ ਸੂਖਮ ਵੀ ਵਿੱਥ ਦੀ ਨਿਸ਼ਾਨੀ ਹੈ। ਦੇਖੋ, ਜਿਸ ਇਸਤਰੀ ਨੂੰ ਪਤੀ ਪਟਰਾਣੀ ਬਣਾ ਦੇਵੇ, ਸਭ ਤਰ੍ਹਾਂ ਹੁਕਮ ਹਾਸਿਲ ਕਰਾ ਦੇਵੇ, ਆਪ ਵੀ ਉਸਦੇ ਕਹੇ ਚੱਲੇ ਔਰ ਲਾਡ ਵੀ ਸਹਾਰੇ, ਉਸ ਪਟਰਾਣੀ ਦਾ ਧਰਮ ਤਦ ਵੀ ਅਦਬ ਹੈ, ਕਿਉਂਕਿ ਉਹ ਅਦਬ ਨੇ ਉੱਥੋਂ ਤੱਕ ਪਹੁੰਚਾਈ ਸੀ। ਜੇ ਅਦਬ ਛੱਡੇਗੀ, ਭਾਵੇਂ ਹੁਕਮ ਹਾਸਲ ਰਹਿ ਵੀ ਜਾਵੇ, ਤਦ ਵੀ ਬੇਅਦਬੀ ਵਿੱਥ ਦੀ ਨਿਸ਼ਾਨੀ ਹੈ, ਕਿਉਂਕਿ ਉਸ ਵਿੱਚ ਹਉਮੈ ਹੁੰਦੀ ਹੈ। ਇਹ ਉਪਦੇਸ਼ ਸੁਣ ਕੇ ਸਤਵੰਤ ਕੌਰ ਨੇ ਉਹਨਾਂ ਦਾ ਸੱਚੇ ਦਿਲੋਂ ਧੰਨਵਾਦ ਕੀਤਾ ਔਰ ਕਿਹਾ ਕਿ ਮਹਾਰਾਜ ਜੀ, ਹੁਣ ਸੰਕਲਪ ਵਤਨ ਪਹੁੰਚਣੇ ਦਾ ਦ੍ਰਿੜ ਹੋ ਰਿਹਾ ਹੈ, ਆਪ ਖੁਸ਼ੀ ਕਰੋ। ਗੁਰਮੁਖ ਜੀ ਨੇ ਕਿਹਾ, ਬੱਚੜਾ, ਜੋ ਤੁਸਾਂ ਪਹਿਲੇ ਤੋਤਾ ਸਿੰਘ ਦੇ ਸੰਬੰਧੀ ਬਿਰਧ ਪੁਰਖ ਨਾਲ, ਜਿਨ੍ਹਾਂ ਦਾ ਨਾਂ ਲੱਦਾ ਸਿੰਘ ਹੈ, ਤਿਆਰਾ ਕੀਤਾ ਸੀ, ਸੋ ਠੀਕ ਹੈ। ਹੁਣ ਉਹ ਤਿਆਰ ਹੈ, ਤੁਹਾਡੀ ਭਾਲ ਕਰਦਾ ਸੀ, ਪਰ ਜਦ ਅਸਾਂ ਕਿਹਾ ਕਿ ਫਿਕਰ ਨਾ ਕਰੋ, ਆਪ ਹੀ ਆ ਜਾਓ, ਤਦ ਉਹਨਾਂ ਨੂੰ ਧੀਰਜ ਹੋ ਗਿਆ। ਹੁਣ ਤੁਸੀਂ ਉਹਨਾਂ ਨੂੰ ਮਿਲੋ, 15 ਦਿਨਾਂ ਨੂੰ ਕਾਫਲਾ ਤੁਰਨੇ ਵਾਲਾ ਹੈ, ਅਸੀਂ ਵੀ ਚੱਲਦੇ, ਪਰ ਅਜੇ ਪੰਥ ਦੇ ਹੁਕਮ ਮੂਜਬ ਕੰਮ ਨਹੀਂ ਮੁੱਕ ਚੁੱਕਾ। ਕਾਬਲ ਦੀ ਸਿੱਖੀ ਨੂੰ ਦੇਖਭਾਲ ਸੰਭਾਲ ਲਿੱਤਾ ਹੈ, ਹੁਣ ਕੰਧਾਰ ਵੱਲ ਜਾਣਾ ਹੈ, ਫਿਰ ਚਿਮਨ ਦੇ ਰਸਤਿਓਂ ਅਸੀਂ ਮੁੜ ਕੇ ਪੰਜਾਬ ਅੱਪੜਾਂਗੇ। ਇਸ ਪ੍ਰਕਾਰ ਦੇ ਬਚਨ ਬਿਲਾਸ ਕਰਦੇ ਕਰਾਉਂਦਿਆਂ ਪਹੁ ਫੁੱਟ ਪਾਈ। ਬਾਬਾ ਲੱਦਾ ਸਿੰਘ ਵੀ ਆ ਪਹੁੰਚੇ। ਸੰਤਾਂ ਨੇ ਸਤਵੰਤ, ਜੋ ਇਸ ਵੇਲੇ ਭਾਈ ਜਸਵੰਤ ਸਿੰਘ ਦੇ ਭੇਖ ਵਿੱਚ ਸੀ, ਦੀ ਬਾਂਹ ਉਸਦੇ ਹੱਥ ਦੇ ਕੇ ਕਿਹਾ ਕਿ ਇਹਨਾਂ ਨੂੰ ਸਭ ਤਰ੍ਹਾਂ ਪ੍ਰਸੰਨ ਰੱਖਣਾ, ਅਸੀਂ ਦੀਪਮਾਲਾ ਤੱਕ ਅੱਪੜਾਂਗੇ, ਤਦ ਤੱਕ ਤੁਸਾਂ ਵੀ ਉੱਥੇ ਹੀ ਰਹਿਣਾ। ਗੱਲ ਕੀ, ਦੂਜੀ ਵੇਰ ਜਸਵੰਤ ਸਿੰਘ ਆਪਣੇ ਪ੍ਰੇਮੀ ਭਰਾਵਾਂ ਦੇ ਘਰ ਪਹੁੰਚਾ ਔਰ ਤੁਰਨ ਦੀਆਂ ਤਿਆਰੀਆਂ ਲੱਗੀਆਂ ਹੋਣ। ਸਾਧੂ ਜਨਤਾ 2-4 ਦਿਨ ਮਗਰੋਂ ਕੰਧਾਰ ਪਧਾਰ ਗਏ ਅਤੇ ਇੱਧਰ ਤੁਰਨੇ ਦੀ ਤਿਆਰੀ ਹੋਣ ਲੱਗੀ। ਕਾਫਲਾ ਜਾਣ ਵਾਸਤੇ ਬਣ ਰਿਹਾ ਸੀ ਔਰ ਵਕਤ ਨਿਯਤ ਹੋ ਚੁੱਕਾ ਸੀ। ਸੋ ਹੁਣ ਕੇਵਲ ਬੰਨ ਬਣਾ ਅਤੇ ਉਸ ਦਿਨ ਦੀ ਉਡੀਕ ਸੀ। ਸਤਵੰਤ ਦਾ ਭੇਸ ਮਰਦਾਵਾਂ ਸੀ ਔਰ ਜਸਵੰਤ ਸਿੰਘ ਕਰਕੇ ਹੀ ਸਾਰੇ ਘਰ ਵਿੱਚ ਪ੍ਰਸਿੱਧ ਸੀ। ਬਾਬਾ ਲੱਦਾ ਸਿੰਘ ਹੁਰੀ ਉਂਝ ਹੀ ਉਸਦਾ ਅਦਬ ਸਤਿਕਾਰ ਬਹੁਤ ਕਰਦੇ ਸਨ, ਪਰ ਹੁਣ ਸੰਤਾਂ ਦੀ ਸਪੁਰਦੀ ਨੇ ਉਨ ਤਾਂ ਬਹੁਤ ਹੀ ਅਸਰ ਕੀਤਾ ਔਰ ਉਹ ਉਸਦੀ ਹੱਦੋਂ ਵੱਧ ਖਾਤਰ ਕਰਨ ਲੱਗ ਪਿਆ। ਆਦਰ ਪਾ ਕੇ ਉਹ ਸਿੰਘ ਦੀ ਪੁੱਤਰੀ ਅਕਾਲ ਪੁਰਖ ਦਾ ਸ਼ੁਕਰ ਕਰਦੀ ਔਰ ਇਹ ਬਚਨ ਉਚਾਰਦੀ ਕਿ ਸਭ ਆਪ ਦੀ ਦਿਆਲਤਾ ਹੈ, ਇਹ ਗੁਰੂ ਨਾਨਕ ਦੇਵ ਜੀ ਦਾ ਬਿਰਧ ਹੈ, ਉਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਹੀਂ ਗਹੇ ਕੀ ਲਾਜ ਹੈ। ਮੈਂ ਨਿਕਰਮਣ ਤਾਂ ਐਸੀ ਮੰਦਭਾਗਣ ਹਾਂ ਕਿ ਪਸ਼ੂਆਂ ਵਾਂਗੂ ਵਿਖ ਗਈ ਅਤੇ ਗੁਲਾਮੀ ਵਿੱਚ ਪੈ ਗਈ। ਇਸ ਗੁਲਾਮੀ ਵਿੱਚ ਹੀ ਸੱਚੇ ਪਾਤਸ਼ਾਹ ਨੇ ਮੈਨੂੰ ਮਾਣ ਅਤੇ ਵਡਿਆਈ ਬਖਸ਼ੀ। ਕਿੰਨਾ ਕਿੰਨਾ ਬਿਪਤਾ ਵਿੱਚੋਂ ਕੱਢਿਆ, ਕੀ ਔਕੜਾਂ ਕੱਟੀਆਂ ਅਤੇ ਹੁਣ ਕਿਸ ਆਰਾਮ ਵਿੱਚ ਪਹੁੰਚਾ ਦਿੱਤਾ ਹੈ। ਮੇਰਾ ਇਸ ਵਿੱਚ ਕੁਝ ਨਹੀਂ ਹੈ, ਸ਼ੁਕਰ ਹੈ ਉਸ ਸੱਚੇ ਮਾਲਕ ਦਾ। ਗੱਲ ਕੀ, ਜਿਉਂ ਜਿਉਂ ਆਰਾਮ ਮਿਲਿਆ ਤਿਉਂ ਤਿਉਂ ਜਸਵੰਤ ਨੇ ਸ਼ੁਕਰ ਕੀਤਾ, ਨਾ ਕੇਵਲ ਅਕਾਲ ਪੁਰਖ ਦਾ ਸਗੋਂ ਜਿਹੜੇ ਉਸਦਾ ਮਾਣ ਕਰਦੇ ਉਹ ਆਪਣੇ ਆਪ ਨੂੰ ਉਹਨਾਂ ਦੀ ਵੀ ਰਿਣੀ ਸਮਝਦੀ ਔਰ ਕਹਿੰਦੀ ਮੇਰੇ ਵਿੱਚ ਕੋਈ ਗੁਣ ਨਹੀਂ, ਮੈਂ ਤਾਂ ਇਹਨਾਂ ਸੱਜਣਾਂ ਨੂੰ ਵੀ ਧੋਖੇ ਦੇ ਰਹੀ ਹਾਂ ਕਿ ਹਾਂ ਤ੍ਰੀਮਤ ਅਤੇ ਬਣੀ ਹਾਂ ਮਰਦ, ਪਰ ਧੰਨ ਹਨ ਇਹ ਜੋ ਗੁਰੂ ਜੀ ਦੇ ਨਾਮ ਪਿੱਛੇ ਮੇਰੇ ਜਿਹੀ ਦਾ ਸਤਿਕਾਰ ਕਰਦੇ ਹਨ। ਇਹਨਾਂ ਦੇ ਹਿਰਦੇ ਕੈਸੇ ਉੱਤਮ ਹਨ ਕਿ ਮੇਰੇ 'ਤੇ ਉਪਕਾਰ ਕਰ ਰਹੇ ਹਨ। ਸਤਵੰਤ, ਵਾਹਿਗੁਰੂ ਦੀ ਮਿਹਰ ਨੂੰ ਸਭਨਾ ਦੀ ਮਿਹਰ ਦਾ ਕਾਰਨ ਜਾਣ ਕੇ ਸੁਰਤ ਵਿੱਚ ਅੰਦਰੋਂ ਉੱਚੀ ਅਤੇ ਸਿਮਰਨ ਦੇ ਸਹਿਜ ਰੰਗ ਵਿੱਚ ਰਹਿੰਦੀ। ਪਿਆਰੇ ਸੱਜਣੋ, ਸਾਡੇ ਪਿਛਲੇ ਬਜ਼ੁਰਗਾਂ ਵਿੱਚ ਇਹ ਗੁਣ ਹੁੰਦੇ ਸਨ ਕਿ ਉਹ ਮਾਣ ਪਾ ਕੇ ਵੀ ਆਪਣੇ ਛੋਟੇ ਵੀਰਾਂ ਨੂੰ ਆਪਣੇ ਤੋਂ ਚੰਗਾ ਜਾਣਦੇ ਸਨ। ਤਦੇ ਤਾਂ ਪੰਥ ਵਿੱਚ ਪਰਸਪਰ ਪਿਆਰ ਅਤੇ ਵਾਹਿਗੁਰੂ ਨਾਲ ਪ੍ਰੇਮ ਰਹਿੰਦਾ ਸੀ। ਅੱਜ ਕੱਲ੍ਹ ਤਾਂ ਜਿਸ ਨੂੰ 4 ਸਰੀਰ ਵੱਡਾ ਜਾਂ ਆਗੂ ਕਹਿਣ ਲੱਗ ਪੈਣ ਉਹਦੀ ਆਕੜ ਦਾ ਅੰਤ ਨਹੀਂ ਰਹਿੰਦਾ। ਉਹ ਸਮਝਦਾ ਹੈ ਕਿ ਜ਼ਰੂਰ ਹੁਣ ਮੈਂ ਬਹੁਤ ਵੱਡਾ ਹੋ ਗਿਆ ਹਾਂ, ਨਹੀਂ ਸੋਚਦਾ ਕਿ ਉਹ ਮੇਰੀ ਦੇਹੀ ਹੈ, ਉਹ ਮਨ ਬੁੱਧੀ ਅੰਗ ਮੇਰੇ ਹਨ ਜੋ ਇਹਨਾਂ ਦੇ ਹਨ। ਆਤਮ ਸੱਤਾ ਕਹਾਂ ਤਾਂ ਸਭ ਵਿੱਚ ਇੱਕ ਹੈ। ਜੇ ਇਹ ਕਹਾਂ ਕਿ ਮੈਂ ਗਿਆਨਵਾਨ ਹਾਂ, ਇਹ ਅਗਿਆਨੀ ਹਨ, ਤਦ ਗਿਆਨ ਦੀ ਪਹਿਲੀ ਅਵਸਥਾ ਹਉਮੈ ਦਾ ਤਿਆਗ ਹੈ। ਜੇ ਗੁਣ ਕਹੋ ਤਦ ਹਰੇਕ ਵਿੱਚ ਇੱਕ ਨਾ ਇੱਕ ਗੁਣ ਹੁੰਦਾ ਹੈ। ਜੇ ਦੌਲਤ ਕਹੋ ਤਦ ਇਹ ਨੀਚਾਂ ਦੇ ਵੀ ਅਮਿੱਤ ਹੁੰਦੀ ਹੈ। ਜੇ ਕਹੋ ਕਿ ਲੋਕ ਜੋ ਮੈਨੂੰ ਆਗੂ ਅਤੇ ਵੱਡਾ ਕਹਿੰਦੇ ਹਨ, ਤਦ ਜਾਣੋ ਕਿ ਇਹ ਤਾਂ ਸਗੋਂ ਲੋਕਾਂ ਦੀ ਵਡਿਆਈ ਹੈ, ਕਿਉਂਕਿ ਆਦਮੀ ਦੀ ਹਉਮੈ ਆਪਣੇ ਤੋਂ ਚੰਗਾ ਕਿਸੇ ਨੂੰ ਨਹੀਂ ਜਾਣਦੀ। ਜਦ ਕਿਸੇ ਨੇ ਸਾਨੂੰ ਚੰਗਾ ਕਿਹਾ ਤਦ ਉਸ ਵਿੱਚ ਹਉਮੈ ਘਟੀ ਅਤੇ ਸਾਨੂੰ ਮਾਣ ਨੇ ਘੇਰਿਆ, ਤਦ ਉਹ ਸਾਥੋਂ ਚੰਗਾ ਹੋਇਆ ਕਿ ਨਾ? ਅਤੇ ਜੇ ਕਹੋ ਕਿ ਸਾਨੂੰ ਬਾਣੀ ਅਤੇ ਸ਼ਬਦ ਦੀ ਸੂਝ ਹੈ, ਤਦ ਤੁਸੀਂ ਗੁਰੂ ਨਾਨਕ ਦੇ ਪਿਆਰੇ ਹੋ, ਸੁਭਾਗ ਹੋਵੋ ਜੋ ਇੱਕ ਸੇਵਾ ਸਪੁਰਦ ਹੋਈ ਹੈ। ਗੁਰੂ ਕੇ ਹੋ ਕੇ ਤੁਸੀਂ ਮੈਤਰੀ ਵਿੱਚ ਵਰਤੋ, ਉੱਚੇ ਰਹੋ ਮਤ ਵਿੱਚ, ਸੁਰਤ ਵਿੱਚ ਦਾਤੇ ਰਹੋ। ਵਾਹਿਗੁਰੂ ਦੀ ਰਖਵਾਲੀ ਵਿੱਚ ਰਹਿਣ ਵਾਲੀ ਮਤ ਵਿੱਚ ਟਿਕੇ ਹੋਏ ਪਰ ਮਨ ਵਿੱਚ ਰਹੇ ਸਗਲ ਚਰਨ ਕੀ ਇਹੋ ਮਨਰਾਲਾ, ਗੁਰਮੁਖ ਦਾ ਧਰਮ ਮਨ ਨੀਵਾਂ ਮਤ ਉੱਚੀ, ਇਹ ਸਮਝ ਕੇ ਸੰਸਾਰਕ ਪਦਾਰਥਾਂ ਦੋਹਾਂ ਤਰ੍ਹਾਂ ਦੇ ਆਗੂਆਂ ਦੇ ਚਿੱਤ ਵਿੱਚ ਰਹੇ ਤਾਂ ਆਪ ਵੀ ਤਰ ਜਾਂਦੇ ਹਨ ਅਤੇ ਸੰਸਾਰ ਵੀ ਤਰਦਾ ਹੈ, ਨਹੀਂ ਤਾਂ ਖੇਚਲ ਹੀ ਖੇਚਲ ਹੁੰਦੀ ਹੈ। ਹੁਣ ਪਰਮਾਰਥ ਵਿੱਚ ਜਗਿਆਸੂਆਂ ਦੀ ਸ਼ਰਧਾ, ਪ੍ਰੇਮ ਅਤੇ ਨਿਮਰਤਾ ਨਹੀਂ ਰਹੀ। ਪਰਮੇਸ਼ੁਰ ਦੇ ਪਿਆਰਿਆਂ, ਨਾਮ ਦੇ ਤਾਰੇ ਰਸੀਆਂ, ਆਪ ਜਪਣ ਅਤੇ ਹੋਰਨਾਂ ਨੂੰ ਜਪਾਉਣ ਵਾਲਿਆਂ ਗੁਰਮੁਖਾਂ ਨੂੰ ਲੋਕ ਪਿਆਰ ਸਤਿਕਾਰ ਅਤੇ ਆਦਰ ਨਾਲ ਨਹੀਂ ਮਿਲਦੇ। ਗੁਰੂ ਜੀ ਉਸ ਸਿੱਖ ਦੀ ਧੂੜ ਮੰਗਦੇ ਹਨ ਜੋ ਜਪਦਾ ਅਤੇ ਜਪਾਉਂਦਾ ਹੈ, ਪਰ ਪੱਛਮੀ ਵਿੱਦਿਆ ਪੜ੍ਹ ਕੇ ਝੂਠੀ ਬਰਾਬਰੀ ਦੇ ਕੁੱਠੇ ਲੋਕ ਵਿਸ਼ਈ ਦੁਰਾਚਾਰੀਆਂ ਅਤੇ ਨਾਮ ਰਤੇ ਪ੍ਰੇਮੀਆਂ ਨੂੰ ਇੱਕ ਤੁਲ ਕਹਿ ਕੇ ਹਉਮੈ ਨਾਲ ਸਤਸੰਗ ਵਿੱਚ ਈਰਖਾ ਦੁਆਖ ਫੈਲਾਉਂਦੇ ਹਨ। ਪਿਛਲੇ ਪ੍ਰੇਮੀ ਸਤਵੰਤ ਕੌਰ ਅਤੇ ਫਾਤਮਾ ਵਾਂਗ ਦਿਆਲੂ ਅਤੇ ਨਿਰਮਾਣ ਹੁੰਦੇ ਸਨ ਅਤੇ ਸਤਿਕਾਰ, ਸ਼ੁਕਰ ਅਤੇ ਆਦਰ ਨਾਲ ਸ਼ਰਧਾਲੂ ਹੋ ਕੇ ਕ੍ਰਿਤ ਕ੍ਰਿਤ ਹੁੰਦੇ ਸਨ। ਗੁਰਿਆਈ ਗੁਰੂ ਸਾਹਿਬਾਨ ਵਿੱਚ ਮੰਨ ਕੇ ਸਿੱਖ ਪਰਸਪਰ ਤਰਦੇ ਤਾਰਦੇ ਸਨ। ਗੱਲ ਕਾਹਦੀ, ਕਾਫਲਾ ਤੁਰਿਆ। ਅਰਸਤਵੰਤ ਕੌਰ ਦੀਆਂ ਮੁੜ ਵਤਨ ਨੂੰ ਮੁਹਾਰਾਂ ਮੁੜੀਆਂ। ਇੱਕ ਬਿਰਧ ਪੁਰਖ ਜਸਵੰਤ ਸਿੰਘ ਅਤੇ ਇੱਕ ਨੌਕਰ, ਤਿੰਨੇ ਜਣੇ ਇਸ ਕਾਫਲੇ ਦੇ ਨਾਲ ਪੰਜਾਬ ਲਈ ਵਿਦਾ ਹੋਏ। ਅਜੇ 2 ਕੁ ਮੰਜ਼ਲਾਂ ਹੀ ਗਏ ਸਨ ਕਿ ਪਿੱਛੋਂ ਮੀਰ ਦਾ ਹੁਕਮ ਆਇਆ ਕਿ ਕਾਫਲਾ ਰੋਕ ਲਵੋ। ਕਾਫਲਾ ਰੁਕ ਗਿਆ ਔਰ ਸਰਕਾਰੀ ਅਹਿਦੀਏ ਆ ਕੇ ਲੱਗੇ ਤਲਾਸ਼ੀ ਲੈਣ। ਹਜ਼ਾਰਾਂ ਰੁਪਈਆਂ ਦਾ ਸਮਾਨ, ਪਿੱਠੂ ਗੰਢਾਂ, ਬਿਸਤਰੇ, ਸੰਦੂਕ, ਯਖਦਾਨ, ਲੱਗੇ ਫੁਲਜੀਨ। ਕਾਰਨ ਇਹ ਸੀ ਕਿ ਅਮੀਰ ਦਾ ਇੱਕ ਹੀਰਾ ਜਾਂਦਾ ਰਿਹਾ ਸੀ, ਚੋਰ ਦਰਬਾਰ ਦੇ ਵਿੱਚ ਹੀ ਸੀ। ਉਸਨੇ ਸਲਾਹ ਦਿੱਤੀ ਕਿ ਕਾਫਲੇ ਦੀ ਤਲਾਸ਼ੀ ਲਵੋ, ਮਤਾ ਚੋਰ ਇਸ ਕਾਫਲੇ ਵਿੱਚ ਹਿੰਦੁਸਤਾਨ ਨੂੰ ਭੱਜ ਜਾਂਦਾ ਹੋਵੇ। ਇਸ ਸਲਾਹ ਦੇ ਸੁਣਦੇ ਸਾਰ ਹੁਕਮ ਹੋ ਗਿਆ ਸੀ ਤਲਾਸ਼ੀ ਦਾ। ਹੁਣ ਲੱਗੇ ਫਰੋਲਾ ਫਰਾਲੀ ਕਰਨ। ਪਾਤਸ਼ਾਹ ਜੇ ਹੁਕਮ ਦੇਵੇ ਕਿ ਇੱਕ ਪੈਸੇ ਦੀ ਚੀਜ਼ ਚੱਕ ਲਿਆਓ, ਤਦ ਨੌਕਰ ਹਜ਼ਾਰਾਂ ਰੁਪਈਆਂ ਨੂੰ ਹੱਥ ਫੇਰਦੇ ਹਨ। ਸੋਈਓ ਇੱਥੇ ਹੋਈ, ਹੁਕਮ ਤਾਂ ਮਾਲ ਤਲਾਸ਼ੀ ਦਾ ਸੀ, ਨੌਕਰਾਂ ਜਾਮੇ ਤਲਾਸ਼ੀ ਵੀ ਸ਼ੁਰੂ ਕਰ ਦਿੱਤੀ। ਕੱਪੜੇ ਲੁਹਾ ਕੇ ਸਰੀਰ ਦੀ ਵੀ ਤਲਾਸ਼ੀ ਲੈਣ, ਤਰੀਮਤਾਂ ਨੂੰ ਤਰੀਮਤਾ ਦੇਖਣ। ਇਹ ਹਾਲ ਦੇਖ ਕੇ ਸਤਵੰਤ ਕੌਰ ਨੂੰ ਫਿਕਰ ਪਿਆ ਕਿ ਹੁਣ ਕਿੱਕੁਰ ਹੋ, ਜੋ ਮੈਂ ਜਨਾਨੇ ਲਿਬਾਸ ਵਿੱਚ ਹੁੰਦੀ ਤਦ ਵੀ ਖੈਰ ਸੀ, ਹੁਣ ਔਕੜ ਇਹ ਬਣੀ ਕਿ ਤਲਾਸ਼ੀ ਮਰਦਾਂ ਲੈਣੀ ਹੈ ਅਤੇ ਮੇਰਾ ਪਰਦਾ ਉੱਗੜ ਜਾਣਾ ਹੈ। ਨਾ ਫੜੀਂਦੀ ਵੀ ਫੜੀ ਜਾਵਾਂਗੀ, ਕਰਾਂ ਅਤੇ ਕੀ ਕਰਾਂ, ਕਿਸ ਪਾਉ ਨਾਲ ਬਚਾਂ। ਸਾਰਾ ਦਿਨ ਉੱਧਰ ਤਲਾਸ਼ੀ ਹੁੰਦੀ ਰਹੀ, ਉੱਧਰ ਸਤਵੰਤ ਕੌਰ ਦੀ ਛਾਤੀ ਧੜਕਦੀ ਰਹੀ ਕਿ ਹੁਣ ਵਾਰੀ ਆਈ ਕਿ ਆਈ। ਉਸਦਾ ਉੱਚਾ ਹੋ ਗਿਆ ਮਨ, ਉਸਦੀ ਦੁੱਖਾਂ ਦੀ ਸਾਣ 'ਤੇ ਚੜ੍ਹ ਕੇ ਤ੍ਰਿਖੀ ਹੋ ਗਈ ਅਕਲ। ਸਾਰਾ ਦਿਨ ਸੋਚਦੀ ਰਹੀ, ਨਾ ਤਾਂ ਕੋਈ ਸੁਲਝਾਓ ਸੁੱਝਾ ਅਤੇ ਨਾ ਹੀ ਦਿਲ ਨੇ ਨਿਰਾਸ਼ਤਾ ਦਾ ਲੜ ਫੜਿਆ। ਸੰਝਾਂ ਪੈ ਗਈਆਂ ਅਤੇ ਕਾਫਲੇ ਤੋਂ ਦੂਰ ਦੂਰ ਚਫੇਰੇ ਪਹਿਰੇ ਲੱਗ ਗਏ। ਤਲਾਸ਼ੀ ਸਾਰੇ ਦਿਨ ਵਿੱਚ ਅੱਧੀ ਵੀ ਨਾ ਮੁੱਕੀ ਸੀ, ਸੋ ਘੇਰਾ ਕੱਤਿਆ ਗਿਆ ਔਰ ਬਾਕੀ ਦੀ ਤਲਾਸ਼ੀ ਲੈਣੀ ਸਵੇਰ ਪਰ ਰੱਖੀ ਗਈ।